ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਦੇ ਮਾਲਕ ਵਾਹੋ ਵਾਹੋ ਬਾਣੀ ਨਿਰੰਕਾਰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਬੈਠ ਕਰਕੇ ਆਪ ਜੀ ਨੇ ਇਲਾਹੀ ਗੁਰਬਾਣੀ ਦਾ ਰਸ ਨਾਲ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਗੁਰੂ ਬਾਬਾ ਜਿਨ੍ਹਾਂ ਦੇ ਇਲਾਹੀ ਬਚਨਾਂ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਰੋਜ਼ਾਨਾ ਕਰਦੇ ਆ ਰਹੇ ਹਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਨੁੱਖ ਨੂੰ ਸਚਿਆਰ ਹੋਣ ਦੀ ਜੁਗਤ ਅੱਜ ਦੱਸੀ ਹੈ। ਲੋਕਾਂ ਨੇ ਯਤਨ ਤਾਂ ਬਹੁਤ ਕੀਤੇ ਪਰ ਕੇਵਲ ਬਾਜਮੁਖੀ ਬਿਰਤੀ ਬਣਾ ਕੇ ਅੰਦਰ ਖੋਮੇ ਦਾ ਪਸਾਰਾ ਤਾਂ ਵੱਧਦਾ ਰਿਹਾ ਪਰ ਕੂੜ ਦੀ ਕੰਧ ਝੂਠ ਦੀ ਪਾਲ ਖੋਮੇ ਦਾ ਪਰਦਾ ਮੈਂ ਮੇਰੀ ਅਪਣਤ ਦੇ ਪਰਦੇ ਨੂੰ ਤੋੜ ਨਾ ਸਕੇ। ਤੇ ਸ਼ਾਇਦ ਨੇ ਇਸੇ ਪੌੜੀ ਵਿੱਚ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ ਕਿ ਉਹ ਪਰਮੇਸ਼ਵਰ ਦੇ ਚਰਨਾਂ ਵਿੱਚ ਲੀਨਤਾ ਸਚਿਆਰਤਾ ਸਰੀਰਕ ਇਸ਼ਨਾਨ ਨਾਲ ਜਾਂ ਰਸਨਾ ਦੀ ਚੁੱਪ ਨਾਲ ਜਾਂ ਤ੍ਰਿਸ਼ਨਾ ਦੇ ਅਧੀਨ ਹੋਈਆਂ ਦੁਨੀਆਂ ਦੇ ਪਦਾਰਥ ਇਕੱਤਰ ਕਰਨ ਨਾਲ ਤੇ ਜਾਂ ਫਿਰ ਗੁਰਦੇਵ ਕਹਿੰਦੇ ਆਪਣੀ ਅਕਲ ਆਪਣੀ ਬੁੱਧੀ ਆਪਣੀ ਸਿਆਣਪ ਚਤੁਰਾਈ ਦੇ ਨਾਲ ਕਦੀ ਕੋਈ ਸਚਿਆਰ ਨਹੀਂ ਹੋ ਸਕਦਾ। ਆਓ ਅੱਜ ਮੇਰੇ ਗੁਰੂ ਨਾਨਕ ਸਾਹਿਬ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਵਿਚਾਰਾਂ ਨੂੰ ਜਿਨ੍ਹਾਂ ਨੂੰ ਕੁਝ ਲੋਕਾਂ ਨੇ ਅਪਣਾ ਕੇ ਸਚਿਆਰ ਹੋਣ ਦੀ ਕੋਸ਼ਿਸ਼ ਕੀਤੀ ਪਰ ਸਚਿਆਰ ਹੋ ਨਾ ਸਕੇ, ਉਹਨਾਂ ਵਿਚਾਰਾਂ ਨੂੰ ਸਾਡੇ ਤੱਕ ਪਹੁੰਚਾ ਕੇ ਅੱਜ ਮੇਰੇ ਸਤਿਗੁਰੂ ਅੰਦਰ ਨੂੰ ਸਚਿਆਰ ਕਰਨ ਦੀ ਯੁਗ ਦੱਸਦੇ ਤਰੀਕਾ ਪੈ ਦੱਸਦੇ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ। ਆਪ ਹੀ ਆਪਣੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਵਿਚਾਰ ਕਰਾ ਲੈਣ, ਅੰਦਰ ਦਾ ਟਿਕਾਓ ਅੰਦਰ ਦੀ ਇਕਾਗਰਤਾ ਗੁਰਦੇਵ ਬਖਸ਼ੋ, ਆਪਣੇ ਪਾਵਨ ਪਵਿੱਤਰ ਬਚਨਾਂ ਨੂੰ ਸ਼ਰਧਾ ਪ੍ਰੇਮ ਨਾਲ ਭਿੱਜ ਕੇ ਸਤਿਗੁਰੂ ਜੀਓ ਬਿਆਨ ਕਰਨ ਦੀ ਸੋਝ ਬਖਸ਼ ਦਿਓ। ਆਪ ਕਿਰਪਾ ਕਰੋ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਬਖਸ਼ਿਸ਼ ਪੈ ਕਰਦੇ ਨੇ ਜੇ ਮਨੁੱਖ ਦੇ ਮਨ ਅੰਦਰ ਕੂੜ ਹੈ, ਇਸ ਮਨ ਦੇ ਅੰਦਰ ਝੂਠ ਹੈ ਜਾਂ ਕੂੜ ਦੀ ਮੈਲ ਭਰੀ ਪਈ ਹੈ ਤੇ ਕੂੜ ਨਾਲ ਭਰਿਆ ਹੋਇਆ ਮਨ ਕਦੀ ਸੱਚੇ ਵਾਹਿਗੁਰੂ ਜੀ ਦੇ ਚਰਨਾਂ ਦੀ ਕਿਰਪਾ ਨਹੀਂ ਲੈ ਸਕਦਾ। ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤੇ ਨੇ, ਕਹਿੰਦੇ ਨੇ ਜਿੱਥੇ ਸੱਚ ਹੈ ਉੱਥੇ ਕਦੀ ਕੂੜ ਨੂੰ ਥਾਂ ਨਹੀਂ, ਸੱਚ ਵਾਲੀ ਜਗ੍ਹਾ ਤੇ ਕੂੜ ਸਮਾ ਨਹੀਂ ਸਕਦਾ ਤੇ ਜੇ ਕੋਈ ਕੂੜਿਆਰ ਮਨੁੱਖ ਸ਼ਬਦਾਂ ਨਾਲ ਸੱਚ ਦਾ ਭੁਲੇਖਾ ਪਾਏ ਤੇ ਮੇਰੇ ਸਤਿਗੁਰੂ ਅੰਮ੍ਰਿਤਮਈ ਬਾਣੀ ਵਿਚ ਕਹਿੰਦੇ ਨੇ ਨਹੀਂ, ਜਿਸ ਮਨੁੱਖ ਦੇ ਅੰਦਰ ਕੂੜ ਹੋਵੇ ਸ਼ਬਦਾਵਲੀ ਭਾਵੇਂ ਸੱਚ ਵਾਲੀ ਵਰਦਾ ਹੋਵੇ, ਕਿਉਂਕਿ ਜੋ ਸਤਿਗੁਰੂ ਦੇ ਘਰ ਦੇ ਅੰਦਰ ਸੱਚ ਏ, ਜੋ ਸਤਿਗੁਰੂ ਜੀ ਦੇ ਘਰ ਦੇ ਅੰਦਰ ਸਚਿਆਰਤਾ ਦੀ ਬਾਤ ਕੀਤੀ, ਜੇ ਮਨੁੱਖ ਦੇ ਅੰਦਰ ਕੂੜੇ ਛਾਲੇ ਮੈਲੇ ਮੈਲਾ ਘਿਰਦਾ ਕਦੀ ਸੱਚ ਵਿਚ ਨਾਮ ਵਿਚ ਬਾਣੀ ਵਿਚ ਲੀਨ ਨਹੀਂ ਹੋ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਆਪਣੀ ਰਚਨਾ ਵਿਚ ਕੁਝ ਬਚਨ ਕੀਤੇ। ਭਾਈ ਗੁਰਦਾਸ ਹੋਰਾਂ ਨੂੰ ਪੁੱਛਿਆ ਕਿ ਕਿਵੇਂ ਇਹ ਕੂੜ ਜਿਹੜਾ ਸੱਚ ਵਿਚ ਸਮਾ ਨਹੀਂ ਸਕਦਾ, ਕਿ ਮੈਲਾ ਘਿਰਦਾ ਜਿਹੜਾ ਇਹਨੂੰ ਸਚਾਈ ਨਹੀਂ ਮਿਲ ਸਕਦੀ, ਤੇ ਹਜ਼ੂਰ ਨੇ ਕਿਰਪਾ ਕਰਕੇ ਬੜੇ ਪਿਆਰੇ ਬਚਨ ਕਹਿਣ ਲੱਗੇ। ਭਲਿਆ ਇੱਕ ਗੱਲ ਯਾਦ ਰੱਖ ਭਾਈ ਗੁਰਦਾਸ ਕਹਿੰਦੇ ਨੇ, ਸੱਚ ਜਿਹੜਾ ਇਹ ਨਿਰਮਲ ਏ, ਸੱਚ ਸੰਪੂਰਨ ਏ, ਤੇ ਸੱਚ ਦੇ ਅੰਦਰ ਰਾਈ ਮਾਤਰ ਵੀ ਕਦੀ ਕੂੜ ਕਦੀ ਝੂਠ ਨਹੀਂ ਸਮਾ ਸਕਦਾ। ਤੇ ਭਾਈ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਜਿਵੇਂ ਹੁਣ ਆਪਾਂ ਨੇਤਰਾਂ ਨਾਲ ਦੇਖਦੇ ਹਾਂ, ਅੱਖਾਂ ਦੀ ਜੋਤ ਨਾਲ ਚਾਰ ਚੁਫੇਰੇ ਤੱਕਦੇ ਹਾਂ, ਪਰ ਕਹਿੰਦੇ ਜੇ ਕਿਤੇ ਕੋਈ ਮਨੁੱਖ ਇਹ ਕਹਿ ਕਿ ਮੈਂ ਆਪਣੀਆਂ ਅੱਖਾਂ ਦੇ ਅੰਦਰ ਰੋਡ ਜਾਂ ਕੰਕਰੀਟ ਜਾਂ ਕਿਸੇ ਛੋਟੇ ਜਿਹੇ ਕੱਖ ਨੂੰ ਆਪਣੀਆਂ ਅੱਖਾਂ ਦੇ ਅੰਦਰ ਬੰਦ ਕਰਕੇ ਰੱਖਣਾ, ਭਾਈ ਗੁਰਦਾਸ ਕਹਿਣ ਲੱਗੇ ਇਹ ਬਾਤ ਨਾਮੁਮਕਿਨ ਹੈ। ਅੱਖਾਂ ਦੇ ਵਿੱਚ ਕਦੀ ਰੋਡ ਨਹੀਂ ਟਿਕ ਸਕਦੇ, ਅੱਖਾਂ ਦੇ ਅੰਦਰ ਕਦੀ ਤਿਣਕੇ ਨਹੀਂ ਟਿਕ ਸਕਦੇ। ਜਿਵੇਂ ਕੋਮਲ ਨੇਤਰ ਨੇ, ਤੱਕਦੇ ਜ਼ਰੂਰ ਨੇ, ਵੇਖਦੇ ਜ਼ਰੂਰ ਨੇ, ਪਰ ਇਨ੍ਹਾਂ ਨੇਤਰਾਂ ਵਿਚ ਤਿਣਕੇ ਤੇ ਰੋੜ ਮਿੱਟੀ ਨਹੀਂ ਸਮਾ ਸਕਦੀ। ਇਸੇ ਤਰ੍ਹਾਂ ਪਿਆਰਿਆ, ਜਿੱਥੇ ਸੱਚ ਦੀ ਗੱਲ ਏ, ਜਿੱਥੇ ਸਚਾਈ ਦੀ ਬਾਤ ਏ, ਉਥੇ ਕਦੀ ਕੂੜ ਨਹੀਂ ਟਿਕ ਸਕਦਾ, ਜਿਵੇਂ ਅੱਖਾਂ ਵਿਚ ਇਹ ਤਿਣਕੇ ਨਹੀਂ ਟਿਕ ਸਕਦੇ। ਦੂਸਰਾ ਬਚਨ ਭਾਈ ਗੁਰਦਾਸ ਹੋਰਾਂ ਨੇ ਕੀਤਾ, ਕਹਿਣ ਲੱਗੇ ਵੇਖ ਪਿਆਰਿਆ ਕਿ ਜਿਵੇਂ ਕੋਈ ਮਨੁੱਖ ਭੋਜਨ ਛਕਦਾ ਤੇ ਭੋਜਨ ਛਕਦਿਆਂ ਉਹਦੇ ਭੋਜਨ ਨਾਲ ਕਿਤੇ ਕੋਈ ਮੱਖ ਕਿਤੇ ਮੱਖੀ ਅੰਦਰ ਭੋਜਨ ਦੇ ਚਲੇ ਜਾਏ, ਤੇ ਯਾਦ ਰੱਖੀ ਉਹ ਭੋਜਨ ਉਹਨੂੰ ਪਚ ਨਹੀਂ ਸਕਦਾ, ਭੋਜਨ ਵਿਚ ਗਈ ਕੋਈ ਮੱਖੀ ਉਹਦੇ ਭੋਜਨ ਨੂੰ ਉਲਟਾ ਬਾਹਰ ਕੱਢ ਦਿੰਦੀ ਏ। ਇਸੇ ਤਰ੍ਹਾਂ ਜਿੱਥੇ ਸੱਚ ਹੋਵੇ ਉਥੇ ਕੂੜ ਦੀ ਸਮਾਈ ਨਹੀਂ। ਭਾਈ ਸਾਹਿਬ ਨੇ ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਪਿਆਰਿਆ ਰੂੰ ਦੀਆਂ ਗੰਢਾਂ ਬੰਨੀਆਂ ਹੋਣ, ਢੇਰ ਲੱਗੇ ਹੋਣ ਰੂੰ ਦੇ, ਤੇ ਜੇ ਕੋਈ ਇੱਕ ਛੋਟੀ ਜੀ ਅੱਗ ਦੀ ਚਿਣਗ ਲੈ ਕੇ ਇਹ ਕਹਿ ਮੈਂ ਰੂੰ ਦੀ ਗੰਢ ਵਿਚ ਇਸ ਅੱਗ ਨੂੰ ਲਪੇਟ ਕੇ ਰੱਖਣਾ, ਤੇ ਭਾਈ ਸਾਹਿਬ ਕਹਿੰਦੇ ਨੇ ਕਦੀ ਰੂੰ ਦੇ ਵਿਚ ਅੱਗ ਲੁਕੀ ਦੇਖੀ ਆ? ਰੂੰ ਦਾ ਢੇਰ ਜਿਤਨਾ ਮਰਜ਼ੀ ਹੋਵੇ, ਇੱਕ ਛੋਟੀ ਜੀ ਅੱਗ ਦੀ ਚਿਣਗ ਨੂੰ ਤੂੰ ਰੂੰ ਵਿਚ ਲਪੇਟਣ ਦੀ ਕੋਸ਼ਿਸ਼ ਕਰੇਗਾ, ਤੇ ਯਾਦ ਰੱਖੀ ਉਹ ਅੱਗ ਦੀ ਚਿਣਗ ਰੂੰ ਨੂੰ ਫੂਕ ਕੇ ਸਵਾ ਕਰ ਦੇਗੀ। ਰੂੰ ਦੇ ਪੰਡ ਵਿਚ, ਰੂੰ ਦੀ ਗੱਠ ਵਿਚ, ਰੂੰ ਦੇ ਢੇਰ ਅੰਦਰ ਕਦੀ ਅੱਗ ਨਹੀਂ ਟਿਕ ਸਕਦੀ। ਤੇ ਭਾਈ ਸਾਹਿਬ ਹੋਰਾਂ ਨੇ ਚੌਥੀ ਉਦਾਹਰਨ ਲਈ ਕਿ ਸੱਚ ਜਿਹੜਾ ਉਹ ਨਿਰਮਲ ਏ, ਸੱਚ ਵਿਚ ਕਦੀ ਕੂੜ ਸਮਾਂਦਾ ਨਹੀਂ। ਪਿਆਰਿਓ ਯਾਦ ਰੱਖਣਾ, ਸਜਾਤੀ ਚੀਜ਼ਾਂ ਤਾਂ ਇੱਕ ਦੂਜੇ ਵਿਚ ਸਮਾ ਸਕਦੀਆਂ ਨੇ। ਦੁੱਧ ਵਿਚ ਆਪਾਂ ਦੇਖਦੇ ਹਾਂ, ਜੇ ਕੋਈ ਸ਼ਰਾਬ ਨੂੰ ਮਿਲਾਉਣ ਦੀ ਕੋਸ਼ਿਸ਼ ਕਰੇ ਕਿਵੇਂ ਉਹ ਸਮਾਏਗਾ, ਜੇ ਸੁਗੰਧੀ ਵਿਚ ਕੋਈ ਦੁਰਗੰਧ ਨੂੰ ਮਿਲਾਉਣ ਦੀ ਕੋਸ਼ਿਸ਼ ਕਰੇ ਕਿਵੇਂ ਸੁਗੰਧੀ ਵਿਚ ਉਹ ਦੁਰਗੰਧ ਨੂੰ ਮਿਲਾ ਸਕੇਗਾ, ਤੇ ਜਿੱਥੇ ਸੱਚ ਦੀ ਗੱਲ ਹੋਵੇ ਉਥੇ ਕੂੜ ਨਹੀਂ ਕਦੀ ਸਮਾ ਸਕਦਾ। ਭਾਈ ਸਾਹਿਬ ਨੇ ਜਦੋਂ ਅਗਲੀ ਉਦਾਹਰਨ ਦਿੱਤੀ, ਕਹਿਣ ਲੱਗੇ ਹੁਣ ਦੁੱਧ ਦਾ ਭਾਂਡਾ ਭਰਿਆ ਪਿਆ, ਤੇ ਜੇ ਤੂੰ ਚਾਹੇ ਮੈਂ ਕਾਂਜੀ ਦੀਆਂ ਕੁਝ ਬੂੰਦਾਂ ਕਾਂਜੀ ਦੁੱਧ ਵਿਚ ਮਿਲਾਉਣੀ ਚਾਹੁੰਦਾ ਵਾਂ, ਤੇ ਭਾਈ ਗੁਰਦਾਸ ਕਹਿਣ ਲੱਗੇ ਸੱਜਣਾ ਕਾਂਜੀ ਦੇ ਪਾਣ ਦੀ ਦੇਰ ਏ, ਦੁੱਧ ਦਾ ਰੰਗ ਵੀ ਤਬਦੀਲ ਹੋ ਜਾਏਗਾ, ਸਵਾਦ ਵੀ ਤਬਦੀਲ ਹੋ ਜਾਏਗਾ, ਤੇ ਦੁੱਧ ਨੇ ਉਸੇ ਵਕਤ ਫਟ ਜਾਣਾ, ਇਹਦੀਆਂ ਫੁੱਟੀਆਂ ਬਣ ਜਾਣੀਆਂ ਨੇ। ਜਿਵੇਂ ਦੁੱਧ ਵਿਚ ਕਾਂਜੀ ਨਹੀਂ ਸਮਾ ਸਕਦੀ, ਰੂਹ ਵਿਚ ਅੱਗ ਨਹੀਂ ਸਮਾ ਸਕਦੀ, ਯਾਦ ਰੱਖ ਕਿ ਭੋਜਨ ਵਿਚ ਮੱਖੀ ਨਹੀਂ ਸਮਾ ਸਕਦੀ, ਅੱਖਾਂ ਵਿਚ ਕੋਈ ਕੰਕਰੀਟ ਜਾਂ ਤੀਲਾ ਨਹੀਂ ਸਮਾ ਸਕਦਾ, ਤੇ ਜਿਸ ਘਰ ਦੇ ਅੰਦਰ ਸੱਚ ਦੀ ਗੱਲ ਹੋਵੇ ਉਥੇ ਕਦੀ ਕੂੜੇ ਬੰਦੇ ਸਮਾ ਨਹੀਂ ਹੋ ਸਕਦੇ। ਜੇ ਸੱਚ ਵਿਚ ਟਿਕਣਾ ਤੇ ਸੱਚ ਵਰਗੇ ਹੋਣਾ ਪੈਣਾ। ਹਜ਼ੂਰ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਬਚਨ ਕੀਤਾ, ਕਹਿਣ ਲੱਗੇ ਸੱਚ ਸੰਪੂਰਨ ਨਿਰਮਲਾ, ਕਹਿਣ ਲੱਗੇ ਤਿਸ ਅੰਦਰ ਰਲੈ ਕੂੜ ਨਾ ਰਾਈ, ਤੇ ਭਾਈ ਸਾਹਿਬ ਨੇ ਬਚਨ ਕੀਤੇ ਅੱਖੀ ਕੱਕ ਨਾ ਸੰਚਰੈ, ਤਿੰਨ ਔਖਾ ਦੁੱਖ ਰਹਿਣ ਰਿਹਾਈ, ਅੱਖਾਂ ਵਿੱਚ ਕਿਵੇਂ ਤੂੰ ਤਿਣਕੇ ਪਾ ਕੇ ਸੌਂ ਸਕੇਗਾ? ਸਾਰੀ ਰਾਤ ਅੱਖਾਂ ਰੜਕਣਗੀਆਂ ਤੇ ਰਾਤ ਨੂੰ ਉੱਠ ਉੱਠ ਕੇ ਅੱਖਾਂ ਮਿਲੇਗਾ, ਕਦੀ ਨੀਂਦ ਨਹੀਂ ਪੈਂਦੀ ਅੱਖਾਂ ਵਿੱਚ ਤਿਣਕੇ ਪਾ ਕੇ। ਅੱਖੀ ਕੱਤ ਨਾ ਸੰਚਰੈ, ਕਹਿਣ ਲੱਗੇ ਤਿੰਨ ਔਖਾ ਜੁਣ ਲੈਣ ਵਿਹਾਈ, ਭੋਜਨ ਅੰਦਰ ਮੱਖ ਜੋ ਹੋਏ ਤੂੰ ਕੱਦਾ ਬਾਹਰ ਕਢਾਈ। ਭਾਈ ਸਾਹਿਬ ਕਹਿਣ ਲੱਗੇ ਰੂਈ ਅੰਦਰ ਚਿਣਕ ਜੋ ਦਾ ਪਸਮੰਤ ਕਰੈ ਦੁਖਦਾਈ। ਕਹਿਣ ਲੱਗੇ ਕਾਂਜੀ ਦੁੱਧ ਕਸੁੱਧ ਕਰ ਫਿੱਟੈ ਸਾਦੋਂ ਬਣੋ ਜਾਈ। ਕਹਿਣ ਲੱਗੇ ਕੂੜ ਸੱਚ ਅੰਦਰ ਕਿਉਂ ਕੂੜ ਸਮਾਈ? ਇਸੇ ਤਰ੍ਹਾਂ ਪਿਆਰਿਆ, ਜੇ ਆਪਣੇ ਅੰਦਰ ਨੂੰ ਤੂੰ ਕੂੜ ਵਿੱਚ ਲਵਾਏ ਮਾਨ ਕੀਤਾ, ਅੰਦਰ ਤੂੰ ਕੂੜ ਦੇ ਨਾਲ ਇੱਕ ਮੇ ਕੀਤਾ, ਤੇ ਜਿਸ ਸਚਿਆਰ ਮਾਲਕ ਦੀ ਗੱਲ ਕਰਨਾ ਉਸ ਸੱਚੇ ਦੇ ਘਰ ਵਿੱਚ ਕੂੜੇ ਹਿਰਦੇ ਨੂੰ ਕਦੀ ਥਾਂ। ਸਤਿਗੁਰੂ ਨੇ ਅੰਮ੍ਰਿਤਮਈ ਬਾਣੀ ਵਿੱਚ ਕੁਝ ਬਚਨ ਕੀਤੇ, ਗੁਰੂ ਰਾਮਦਾਸ ਜੀ ਦੇ ਪਵਿੱਤਰ ਬਚਨ ਪੜ੍ਹੀਏ ਨਾ, ਤੇ ਗੌੜੀ ਕੀ ਰਾਗ ਵਾਰ ਵਿੱਚ ਉਹਨਾਂ ਦਾ ਇੱਕ ਪਵਿੱਤਰ ਬਚਨ ਹੁੰਦਾ ਹੈ। ਕਹਿੰਦੇ ਨੇ ਹਰ ਕੋਈ ਪ੍ਰਾਣੀ ਸਤਿਗੁਰੂ ਦੇ ਕੋਲ ਟਿਕ ਨਹੀਂ ਜੇ ਸਕਦਾ, ਤਾਂ ਗੁਰੂ ਕੇ ਸ਼ਬਦ ਜਿਹੜੇ ਨੇ, ਗੁਰੂ ਕੀ ਬਾਣੀ ਜਿਹੜੀ ਏ, ਹਰ ਇੱਕ ਮਨੁੱਖ ਨੂੰ ਭਾਉਂਦੀ ਨਹੀਂ। ਤੇ ਪੁੱਛਿਆ ਗੁਰੂ ਰਾਮਦਾਸ ਇਹਦਾ ਕਾਰਨ ਕੀ ਏ, ਕਿਉਂ ਨੀ ਲੋਕ ਗੁਰੂ ਦੇ ਕੋਲ ਬੈਠਦੇ, ਕੀ ਕਾਰਨ ਏ ਕਿ ਗੁਰੂ ਤਾਂ ਮਨੁੱਖ ਦੇ ਅੱਗੇ ਨੂੰ ਸਵਾਰਦੇ ਨੇ, ਸਤਿਗੁਰੂ ਤਾਂ ਸਾਨੂੰ ਵਾਹਿਗੁਰੂ ਨਾਲ ਜੋੜਦੇ ਨੇ, ਪਰ ਕੀ ਕਾਰਨ ਏ ਮੇਰੇ ਮਾਲਕ ਜੀ ਇਹ ਮਨੁੱਖ ਗੁਰੂ ਦੇ ਕੋਲ ਕਿਉਂ ਨੀ ਆਉਂਦੇ? ਇਹ ਕਾਰਨ ਤੁਸੀਂ ਤੱਕੋਗੇ ਜਿੱਥੇ ਸੱਚ ਦੀ, ਗੁਰੂ ਦੀ, ਪਰਮੇਸ਼ਵਰ ਦੀ ਬਾਤ ਹੋਵੇ ਉੱਥੇ ਬਹੁਤ ਘੱਟ ਲੋਕ ਜਾਣਗੇ। ਜਿੱਥੇ ਕੂੜ ਦਾ ਪਸਾਰਾ ਹੋਵੇ, ਗੰਧਨ ਵਹਿਣ ਹੋਣ, ਜਿੱਥੇ ਨਾਟਕ ਚੇਟਕ ਹੋਵੇ, ਉੱਥੇ ਲੋਕ ਹਰ ਤਰ੍ਹਾਂ ਦੀ ਮੁਸੀਬਤ ਝੱਲ ਕੇ ਪਹੁੰਚ ਜਾਂਦੇ ਨੇ। ਤੇ ਗੁਰੂ ਰਾਮਦਾਸ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ ਸੱਜਣਾ ਇਹਦਾ ਕਾਰਨ ਇੱਕ। ਪੁੱਛਿਆ ਦਾਦਾ ਜੀ ਕਿਉਂ? ਕਹਿਣ ਲੱਗੇ ਗੁਰੂ ਦੇ ਕੋਲ ਪਹਿਲੀ ਗੱਲ ਕੇਵਲ ਉਹ ਬੰਦਾ ਬਹਿੰਦਾ ਸੱਚ ਦੇ ਕੋਲ ਜਿਹਦੇ ਮਸਤਕ ਦੇ ਲੇਖ ਮੇਰੇ ਵਾਹਿਗੁਰੂ ਨੇ ਲਿਖੇ। ਧਿਆਨ ਰੱਖਣਾ, ਚੰਗੇ ਭਾਗਾਂ ਤੋਂ ਬਿਨਾਂ ਕਦੀ ਗੁਰੂ ਕੀ ਸੰਗਤ ਨਹੀਂ ਜੇ ਨਸੀਬ ਹੁੰਦੀ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਸਾਹਿਬ ਨੇ ਇੱਕ ਬਚਨ ਕੀਤਾ, ਸੰਤ ਸਭਾ ਓਟ ਗੁਰ ਪੂਰੇ, ਇੱਕ ਗੁਰਮੁਖਾਂ ਦੀ ਸੰਗਤ ਓਟ ਗੁਰ ਪੂਰੇ, ਦੂਜਾ ਪੂਰੇ ਗੁਰੂ ਦੀ ਸ਼ਰਨ, ਐਵੇਂ ਨਹੀਂ ਮਿਲਦੀ, ਕਿੰਨਾ ਨੂੰ ਮਿਲਦੀ ਏ ਧੁਰ ਮਸਤਕ ਲੇਖ ਲਿਖਾਏ। ਸਾਹਿਬ ਕਹਿੰਦੇ ਨੇ ਪਹਿਲੀ ਗੱਲ ਇਹ ਕਿ ਸਤਿਗੁਰੂ ਦੀ ਹਜ਼ੂਰੀ ਵਿੱਚ ਬਹਿਣੇ ਉਹਨੂੰ ਨਸੀਬ ਹੁੰਦਾ ਜਿਹਦੇ ਧੁਰ ਦੇ ਲੇਖ ਮੇਰੇ ਵਾਹਿਗੁਰੂ ਨੇ ਲਿਖ ਦਿੱਤੇ। ਤੇ ਦੂਜਾ ਬਚਨ ਕੀਤਾ ਗੁਰੂ ਰਾਮਦਾਸ ਜੀ ਨੇ, ਕਹਿੰਦੇ ਨੇ ਜਿਨ੍ਹਾਂ ਲੋਕਾਂ ਦੇ ਹਿਰਦੇ ਨਰਮ ਨੇ, ਜਿਨ੍ਹਾਂ ਲੋਕਾਂ ਦੇ ਹਿਰਦੇ ਗੁਰੂ ਚਰਨਾਂ ਵੱਲ ਝੁਕੇ ਹੋਏ ਨੇ, ਕੇਵਲ ਉਹ ਗੁਰੂ ਕੋਲ ਬਹਿੰਦੇ ਨੇ। ਤੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਪੱਥਰ ਦੀ ਤਰ੍ਹਾਂ ਕਠੋਰ ਨੇ, ਉਹ ਕਦੀ ਵੀ ਗੁਰੂ ਕੋਲ ਬਹਿ ਨਹੀਂ ਸਕਦੇ। ਤੇ ਸਾਹਿਬ ਕਹਿਣ ਲੱਗੇ ਜੇ ਕਿਤੇ ਚਲੇ ਵੀ ਜਾਣਗੇ ਨਾ, ਤੇ ਕੋਸ਼ਿਸ਼ ਕਰਨਗੇ ਇਹ ਸਮਾਂ ਕਿਤੇ ਜਲਦੀ ਨਿਕਲ ਜਾਏ। ਉਹ ਵੱਲ ਛਲ ਕਰਨਗੇ, ਕਦੀ ਗੱਲਬਾਤ ਕਰਨਗੇ, ਚਾਰ ਚੁਫੇਰੇ ਤੱਕਣਗੇ, ਇਹ ਸਮਾਂ ਛੇਤੀ ਨਿਕਲਦਾ ਕਿਉਂ ਨਹੀਂ? ਜਿਨ੍ਹਾਂ ਦੇ ਹਿਰਦੇ ਕਠੋਰ ਨੇ, ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਇੱਕ ਪਲ ਵੀ ਜਿਹੜਾ ਇੱਕ ਦਿਨ ਜਿੰਨਾ ਲੱਗਦਾ, ਤੇ ਜਿਨ੍ਹਾਂ ਦੇ ਹਿਰਦੇ ਮੇਰੇ ਦਾਤਿਆ ਤੂੰ ਅੰਦਰੋਂ ਝੁਕਾ ਦਿੱਤੇ ਨੇ, ਉਹ ਇੱਕ ਦਿਨ ਬੈਠੇ ਰਹਿਣ ਤੇ ਅੰਜ ਲੱਗਦਾ ਜਿਵੇਂ ਇੱਕ ਪਲ ਨਿਕਲ ਗਿਆ ਹੋ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਜਿਨ ਕੇ ਚਿੱਤ ਕਠੋਰ ਹੈ, ਮੈਂ ਅਰਜ਼ ਕਰ ਰਿਹਾ ਕੂੜਿਆਰ ਹਿਰਦਾ ਕਦੀ ਸੱਚੇ ਵਿੱਚ ਸਮਾ ਨਹੀਂ ਸਕਦਾ। ਪਹਿਲਾਂ ਕੇਵਲ ਕੂੜਿਆਰ ਤੇ ਸਚਿਆਰ ਦੀ ਗੱਲ, ਤੇ ਸਚਿਆਰ ਬੰਨਾ ਕਿਵੇਂ ਨੇ ਉਹ ਆਪਾਂ ਅੱਗੇ ਅੱਜ ਵਿਚਾਰਨੇ ਆ। ਸਾਹਿਬ ਕਹਿ ਰਹੇ ਨੇ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉਹ ਗੁਰੂ ਕੋਲ ਨਹੀਂ ਬਹਿ ਸਕਦੇ। ਦਾਤਾ ਜੀ ਕਾਰਨ? ਕਹਿਣ ਲੱਗੇ ਉੱਥੇ ਸੱਚ ਵਰਤਦਾ, ਕਿਉਂਕਿ ਗੁਰੂ ਕੋਲ ਸੱਚੇ, ਗੁਰੂ ਨੇ ਕਦੀ ਝੂਠ ਨਹੀਂ ਬੋਲਣਾ। ਕੂੜਾ ਬੰਦਾ ਸੋਚਦਾ ਕਿ ਮੇਰੇ ਕੋਲ ਦੌਲਤ ਏ, ਚਾਰ ਬੰਦੇ ਮੇਰੀ ਵਾਹਵਾ ਵਾਹਵਾ ਕਰਨ। ਜਿਹੜਾ ਆਮ ਲੋਕਾਂ ਦੇ ਇਕੱਠ ਵਿੱਚ ਵਾਹਵਾ ਵਾਹਵਾ ਲੈਣ ਵਾਲਾ ਹੋਵੇ, ਤੇ ਜਦੋਂ ਗੁਰੂ ਕਹਿਦੇ ਸੱਜਣਾ ਗੁਰੂ ਕੋਲ ਬਹਿਣ ਦੀ ਜਾਤ ਸਖ, ਉਹਦੇ ਹੰਕਾਰ ਨੂੰ ਠੇਠ ਵੱਜਦੀ ਏ, ਮੈਂ ਇੰਨੀ ਇੱਜ਼ਤ ਵਾਲਾ ਤੇ ਮੇਰੀ ਇੱਥੇ ਕਦਰ ਕੋਈ ਨਹੀਂ। ਆ ਗੁਰੂ ਤੇਗ ਬਹਾਦਰ ਪਿਤਾ ਜੀ ਦਾ ਨੂੰ ਸ਼ਹੀਦੀ ਪੁਰਬ ਆ ਰਿਹਾ, ਮੱਖਣ ਸ਼ਾਹ ਲੁਬਾਣਾ ਜਿਨ੍ਹੇ ਮੇਰੇ ਗੁਰਦੇਵ ਨੂੰ ਪ੍ਰਗਟ ਕੀਤਾ, ਬੜਾ ਤਕੜਾ ਵਪਾਰੀ ਸੱਜਣ ਸੀ ਇਹ, ਅਸੀਂ ਪੜ੍ਹਨੇ ਹਾਂ ਨਾ ਮੋਹਰਾਂ ਉਹਨੇ ਰੱਖੀਆਂ। ਖੈਰ ਆਪਾਂ ਆਉਂਦੇ ਦਿਨਾਂ ਵਿੱਚ ਹਜ਼ੂਰ ਦੇ ਜੀਵਨ ਨੂੰ ਖੁੱਲ੍ਹ ਕੇ ਵਿਚਾਰਾਂਗੇ। ਮੈਂ ਇੱਕ ਅਰਜ਼ ਕਰਨੀ ਹੈ, ਸਤਿਗੁਰੂ ਸੱਚ ਕਹਿੰਦੇ ਨੇ, ਗੁਰੂ ਕਿਸੇ ਦੀ ਖੁਸ਼ਾਮਦ ਨਹੀਂ ਕਰਦੇ। ਮੱਖਣ ਸ਼ਾਹ ਨੂੰ ਕਿਸੇ ਦੱਸਿਆ ਕਿ ਇੱਥੇ ਇੱਕ ਤੇਗ ਬਹਾਦਰ ਜੀ ਵੀ ਟਿਕੇ ਨੇ, ਲੋਕ ਤਾਂ ਸ਼ਬਦਾਵਲੀ ਬੜੀ ਭੱਦੀ ਵਰਤਦੇ ਸਨ, ਤੇਗਾ ਕਹਿੰਦੇ ਹੁੰਦੇ ਸਨ, ਤੇ ਗੁਰਦੇਵ ਅਕਸਰ ਨਾ ਸ਼ਾਮ ਜਦੋਂ ਪੈਣੀ ਲੋਕਾਂ ਨੇ ਘਰਾਂ ਨੂੰ ਟਿਕ ਜਾਣਾ, ਘੋੜੀ ਤੇ ਚੜ੍ਹਨਾ ਤੇ ਬਕਾਲੇ ਤੋਂ ਬਾਹਰ ਨਿਕਲ ਜਾਣਾ, ਥੋੜਾ ਸਮਾਂ ਸੈਰ ਕਰਕੇ ਫਿਰ ਵਾਪਸ ਆ ਜਾਣਾ। ਕਿੰਨਾ ਹਿਰਦੇ ਦਾ ਟਿਕਾਓ ਹੋਵੇਗਾ। ਗੁਰੂ ਤੇਗ ਬਹਾਦਰ ਜੀ ਬਾਰੇ ਖਬਰ ਮਿਲੀ ਤੇ ਮੱਖਣ ਸ਼ਾਹ ਨੇ ਸੋਚਿਆ ਚਲੋ ਉਹਨੂੰ ਵੀ ਦੋ ਚਾਰ ਮੋਹਰਾਂ ਰੱਖ ਕੇ ਮੱਥਾ ਟੇਕਣੇ। ਜਦੋਂ ਫੌਜ ਲੈ ਕੇ, ਜਦੋਂ ਸਿਪਾਹੀ ਲੈ ਕੇ ਗਿਆ, ਰੌਲਾ ਪੈਂਦਾ ਦਿਸਿਆ, ਬੜਾ ਤਕੜਾ ਬੰਦਾ ਸੀ ਜਿਹਦੀ ਖੁਸ਼ਾਮਦ ਕਰਨ ਵਾਸਤੇ ਧੀਰਮਲ ਵਰਗੇ ਅੱਗੋ ਉੱਠ ਖਲੋਂਦੇ ਨੇ, ਕਿਉਂਕਿ ਆਮ ਛੋਟੇ ਮੋਟੇ ਬੰਦੇ ਦੀ ਧੀਰਮਲ ਪਰਵਾਹ ਹੀ ਨਹੀਂ ਸੀ ਕਰਦਾ ਹੁੰਦਾ। ਇਹਦਾ ਮਤਲਬ ਮੱਖਣ ਸ਼ਾਹ ਬੜਾ ਤਕੜਾ ਮਨੁੱਖੇ। ਜਦੋਂ ਆਏ ਨੇ ਉਹਦੀ ਫੌਜ, ਉਹਦੇ ਨਾਲ ਆਪਣੇ ਆਦਮੀ ਨੇ, ਰੌਲਾ ਪੈਂਦਾ ਪਿਆ ਸ਼ੋਰ ਗੋਲੇ, ਤੇ ਗੁਰੂ ਤੇਗ ਬਹਾਦਰ ਜੀ ਅੰਦਰ ਟਿਕੇ ਨੇ ਤੇ ਆਵਾਜ਼ ਦੇ ਕੇ ਪੁੱਛਦੇ ਨੇ ਭਾਈ ਗੜੀਏ ਨੂੰ, ਇਹ ਬਾਹਰ ਰੌਲਾ ਕਾਹਦਾ ਹੈ? ਕਹਿਣ ਲੱਗੇ ਸਤਿਗੁਰੂ ਮੱਖਣ ਸ਼ਾਹ ਪਿਆ ਆਉਂਦਾ ਹੈ, ਉਹਦੇ ਨਾਲ ਉਹਦੇ ਆਦਮੀ ਨੇ, ਬੜਾ ਤਨਾੜ ਪੁਰਸ਼ ਏ। ਕਮਾਲ ਦੀ ਗੱਲ, ਮੇਰਾ ਗੁਰੂ ਸੱਚ ਕਹਿੰਦਾ ਹੈ ਨਾ। ਆਮ ਜਦੋਂ ਮੱਖਣ ਸ਼ਾਹ ਦੂਜੇ ਕੋਲ ਜਾਂਦਾ ਹੈ, ਅੱਗੋਂ ਜੀ ਆਇਆ ਕਹਿੰਦੇ ਸਨ, ਤੇ ਸਾਹਿਬ ਨੇ ਕਿਹਾ ਉਹਨੂੰ ਸੁਨੇਹਾ ਦੇ ਦਿਓ ਕਿ ਗੁਰੂ ਨਾਨਕ ਦੇ ਘਰ ਵਿੱਚ ਆਉਣ ਦੀ ਜਾ ਸਿੱਖ ਲਵੇ। ਗੁਰੂ ਦੇ ਘਰ ਵਿੱਚ ਆਏਗਾ ਕਿਵੇਂ? ਨੇ ਉਹਨੂੰ ਸਮਝ ਨਹੀਂ, ਇੱਥੇ ਝੁੱਕ ਕੇ ਆਉਣਾ, ਕਿਉਂਕਿ ਇੱਥੇ ਸੱਚ ਏ। ਤੇ ਕਈ ਵਾਰੀ ਕੂੜਾ ਮਨੁੱਖ ਜਿਹੜਾ ਉਹ ਸੱਚ ਨੂੰ ਸੁਣ ਨਹੀਂ ਸਕਦਾ। ਜਿਹੜਾ ਆਪਣੀ ਸ਼ੋਭਾ ਵਾਲਾ ਉਹ ਗੁਰੂ ਕੇ ਕੋਲ ਬੈਠ ਕੇ ਉਹਦੀ ਸ਼ੋਭਾ ਹੋਣੀ ਨਹੀਂ। ਸਾਹਿਬ ਗੁਰੂ ਰਾਮਦਾਸ ਕਹਿੰਦੇ ਨੇ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ, ਉਹ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹੇ ਕੂੜਿਆਰਾ ਪਾਸ। ਸਤਿਗੁਰੂ ਉਹ ਕਿਉਂ ਨੀ ਤੇਰੀ ਸੰਗਤ ਵਿੱਚ ਦਿਖਦੇ? ਕਹਿਣ ਲੱਗੇ ਇਹਦਾ ਕਾਰਨ ਇਹਦੇ ਵਿੱਚ ਸੱਚੇ ਕੂੜ ਨਾ ਕੱਢੇ। ਜੇ ਕੂੜਿਆਰ ਨਾ ਤੇ ਸੱਚੇ ਵਿੱਚ ਸਮਾਇਆ ਨੀ ਜਾਣਾ, ਵਿੱਚ ਸੱਚੇ ਕੂੜ ਨਾ ਕੱਢੇ। ਮਨ ਵੇਖੋ ਕਰ ਨਿਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਨ੍ਹਾਂ ਨੂੰ ਸਤਿਗੁਰੂ ਨੇ ਅੰਦਰੋਂ ਸਚਿਆਰ ਕਰ ਦਿੱਤਾ, ਉਹ ਮੇਰੇ ਸਤਿਗੁਰੂ ਦੇ ਚਰਨਾਂ ਵਿੱਚ ਟਿਕ ਜਾਂਦੇ ਨੇ। ਹਜ਼ੂਰ ਨੇ ਪ੍ਰਮਾਣ ਬੜੇ ਪਿਆਰੇ ਦਿੱਤੇ ਨੇ। ਸਾਹਿਬ ਕਹਿੰਦੇ ਨੇ, ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਈ। ਕੂੜੇ ਬੰਦੇ ਨੂੰ ਸੱਚ ਦੀ ਗੱਲ ਕਦੀ ਨੀ ਚੰਗੀ ਲੱਗਦੀ, ਤੇ ਬਾਬੇ ਦੇ ਘਰ ਵਿੱਚ ਤਾਂ ਸੱਚ ਜਣਾਇਆ ਵੀ ਜਾਂਦਾ ਐ ਪੂਰੇ ਟਾਈਮ ਤੇ। ਇਹ ਨੀ ਪਿੱਛੋਂ, ਮੈਂ ਇੱਕ ਦਿਨ ਸ਼ਾਇਦ ਅਰਜ਼ ਕੀਤੀ ਸੀ, ਹਜ਼ੂਰ ਨੇ ਪਿੱਛੋਂ ਨੀ ਕਿਹਾ। ਕਈ ਵਾਰੀ ਕੋਈ ਸਮਾਂ ਨਿਕਲ ਜਾਏ ਨਾ, ਆਪਾਂ ਕਹਿੰਦੇ ਹਾਂ ਪਤਾ ਤਾਂ ਮੈਨੂੰ ਹੈ ਸੀ, ਪਰ ਮੈਂ ਸੋਚਿਆ ਚਲੋ ਛੱਡੋ, ਆਪਾਂ ਕਹਿ ਕੇ ਕੀ ਲੈਣਾ, ਮੁਸੀਬਤ ਕਿਉਂ ਮੁੱਲ ਲੈਣੀ ਹੈ। ਤੇ ਬਾਬਾ ਜੀ ਇੱਕ ਗੱਲ ਕਹਿੰਦੇ ਨੇ, ਮੈਂ ਜਦੋਂ ਵੀ ਸੱਚ ਕਹਿਣਾ ਘਟਨਾ ਵਾਪਰਨ ਤੋਂ ਬਾਅਦ ਨਹੀਂ, ਮੇਰਾ ਹਜ਼ੂਰ ਵੇਲੇ ਸਿਰ ਸੱਚ ਬੋਲ ਕੇ ਕਹਿੰਦਾ ਕਿ ਸੱਚ ਸੁਣਾਏ ਸੀ ਸੱਚ ਹੀ ਵੇਲਾ। ਕਹਿਣ ਲੱਗੇ, ਜਿੰਨਾ ਅੰਦਰ ਕੂੜ ਵਰਤਾ ਸੱਚ ਨਾ ਭਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਕਹਿਣ ਲੱਗੇ, ਕੁੜਿਆਰੀ ਰੱਜੇ ਕੂੜ ਜੋ ਵਿਸ਼ਟਾ ਕਾ ਖਾਵੇ। ਉਹ ਬੰਦੇ ਜਿਹੜੇ ਕੂੜ ਵਿੱਚ ਗ੍ਰਸੇ ਨੇ, ਉਹਨਾਂ ਨੂੰ ਸੱਚ ਕਦੀ ਚੰਗਾ ਨਹੀਂ ਲੱਗਦਾ। ਹਜ਼ੂਰ ਫਿਰ ਕਿਰਪਾ ਕਰਕੇ ਦੱਸੋ, ਇਸ ਨੂੰ ਸਚਿਆਰ ਕਿਵੇਂ ਬਣਾਈਏ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿਵੇਂ ਇਹ ਕੂੜ ਦੀ ਕੰਧ ਟੁੱਟੇ ਮੇਰੇ ਦਾਤਾ? ਕਿਵੇਂ ਸਾਨੂੰ ਸੱਚ ਚੰਗਾ ਲੱਗੇ? ਕਿਵੇਂ ਤੇਰੀ ਬਾਣੀ ਚੰਗੀ ਲੱਗੇ? ਕਿਵੇਂ ਤੇਰੇ ਬਚਨ ਸਾਡੇ ਮਨ ਨੂੰ ਭਾ ਜਾਣ? ਤੇ ਹਜ਼ੂਰ ਨੇ ਕਿਹਾ, ਸਜਣਾ ਜੇ ਸਚਿਆਰ ਬਣਨਾ ਚਾਹੁੰਦਾ ਤਾਂ ਇਹ ਗੱਲ ਯਾਦ ਰੱਖ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੁਰ ਦਰਗਾਹ ਤੋਂ ਮਾਲਕ ਨੇ ਤੇਰੇ ਨਾਲ ਲਿਖ ਦਿੱਤਾ, ਉਹਦੇ ਹੁਕਮ ਵਿੱਚ ਉਹਦੀ ਰਜ਼ਾ ਵੀ ਜੀਵਨ ਬਤੀਤ ਕਰ। ਜੇ ਉਹਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਉਹਦੇ ਅੱਗੇ ਸੀਸ ਝੁਕਾ ਕੇ ਚੱਲੇਗਾ ਤੇ ਸੱਚ ਜਾਣੀ ਪਿਆਰਿਆ, ਜਿਹੜੇ ਹੁਕਮ ਵਿੱਚ ਤੁਰਨ ਵਾਲੇ ਹੁਕਮੀ ਬੰਦੇ ਨੇ ਉਹ ਇੰਨੇ ਕੁ ਅੰਦਰੋਂ ਸਚਿਆਰ ਹੋ ਜਾਂਦੇ ਨੇ, ਮੇਰੇ ਮਾਲਕ ਦੇ ਕੀਤੇ ਹੋਏ ਤੇ ਕਦੀ ਤਰਕ ਉਹ ਕਰਦੇ। ਕੂੜ ਬੰਦਾ ਤਰਕ ਕਰਦਾ, ਸੱਚ ਤੇ ਚੱਲਣ ਵਾਲਾ ਕਦੀ ਸੱਚੇ ਦੇ ਉੱਪਰ ਤਰਕ ਨਹੀਂ ਜੇ ਕਰਦਾ। ਹਜ਼ੂਰ ਨੂੰ ਪੁੱਛੀਏ ਨਾ, ਦਾਤਾ ਸਚਿਆਰ ਕਿਵੇਂ ਹੋਵਾਂਗੇ? ਸਾਹਿਬ ਕਹਿੰਦੇ, ਸੱਚ ਤਾਂ ਪਰ ਜਾਣੀ ਹੈ ਜਾਂ ਵਿਦਾ ਸੱਚਾ ਹੋਏ। ਕੂੜ ਕੀ ਮਤ ਉਤਰੈ ਤਨ ਕਰੈ ਹੱਛਾ ਸੋਏ। ਇਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਮੈਂ ਰਜ਼ਾ ਬਾਰੇ ਗੱਲ ਕਰਨੀ ਹੈ। ਸਾਹਿਬ ਕਹਿੰਦੇ, ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਉਹ ਸਚਿਆਰ ਬਣ ਸਕਦਾ ਜਿਹੜਾ ਅੰਦਰ ਟਿਕਣਾ ਸ਼ੁਰੂ ਕਰ ਦਿੰਦਾ ਆਪਣੀ ਮਰਜ਼ੀ ਨਾਲ। ਕਹਿ ਲੱਗੇ ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਹੁਕਮ ਰਜ਼ਾਈ ਚੱਲਣਾ। ਜਿਹੜਾ ਸਤ ਗੁਰੂ ਨੂੰ ਪੁੱਛ ਕੇ ਤੁਰਦਾ ਕਿ ਦਾਤਾ ਜੀ ਦੱਸੋ ਮੈਂ ਆਪਣੇ ਜੀਵਨ ਨੂੰ ਕਿਵੇਂ ਬਤੀਤ ਕਰਾਂ। ਸਾਹਿਬ ਕਹਿੰਦੇ ਨੇ ਸਤ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਜਿਹੜਾ ਸਤਿਗੁਰੂ ਨੂੰ ਪੁੱਛ ਕੇ ਆਪਣੇ ਅੰਦਰ ਦੇ ਤੀਰਥ ਤੇ ਟਿਕ ਜਾਂਦਾ, ਜਿਹੜਾ ਸਤਿਗੁਰੂ ਨੂੰ ਪੁੱਛ ਕੇ ਕੂੜ ਦੀ ਮਹਿਲ ਨੂੰ ਧੋਂਦਾ, ਹੁਕਮ ਰਜ਼ਾਈ ਚੱਲਣ ਵਾਲਾ ਮਨੁੱਖ ਸਚਿਆਰ ਬਣ ਸਕਦਾ। ਤੇ ਜੇ ਕੋਈ ਇਹ ਵੀ ਕਹਿ ਮੈਂ ਸਿੱਖ ਹਾਂ ਤੇ ਦੂਜੇ ਪਾਸੇ ਗੁਰੂ ਦੇ ਹੁਕਮ ਤੇ ਤਰਕ ਕਰੇ, ਪਿਆਰਿਓ ਉਹ ਗੁਰੂ ਦੀ ਕਿਰਪਾ ਨਹੀਂ ਲੈ ਸਕਦਾ। ਗੁਰੂ ਨਾਨਕ ਸਾਹਿਬ ਜੀ ਦੀ ਨਾ ਇੱਕ ਪੌੜੀ ਅਸੀਂ ਪੜ੍ਹਨੇ ਆ ਆਸਾ ਦੀਵਾਰ ਵਿੱਚ, ਸਾਹਿਬ ਨੇ ਉਦਾਹਰਨ ਬੜੀ ਸੋਹਣੀ ਦਿੱਤੀ। ਮਹਾਰਾਜ ਕਹਿੰਦੇ ਨੇ ਆਪਾਂ ਨੌਕਰ ਰੱਖਿਆ, ਕੋਈ ਮਾਲਕ ਨੇ ਨੌਕਰ ਰੱਖੇ ਤੇ ਨੌਕਰ ਕੀ ਕਰਦਾ, ਆਪਣੇ ਮਾਲਕ ਦੇ ਹੁਕਮ ਦੀ ਇੰਤਜ਼ਾਰ ਵਿੱਚ ਜਦੋਂ ਵੀ ਹੁਕਮ ਆਉਂਦਾ ਤੇ ਉਦੋਂ ਨੌਕਰ ਹੱਥ ਬੰਨ ਕੇ ਖਲੋ ਜਾਂਦਾ। ਤੇ ਸਾਹਿਬ ਕਹਿੰਦੇ ਨੇ ਨੌਕਰ ਇੰਨਾ ਕੁ ਮਾਲਕ ਦੇ ਹੁਕਮ ਦਾ ਪਾਬੰਦ ਏ, ਜਦੋਂ ਵੀ ਮਾਲਕ ਆਵਾਜ਼ ਦਿੰਦਾ ਨੌਕਰ ਜੀ ਹਾਂ ਕਹਿ ਕੇ ਅੱਗੋਂ ਬੋਲਦਾ, ਤੇ ਮਾਲਕ ਕਿਤੇ ਚਲਾ ਵੀ ਜਾਏ ਨੌਕਰ ਮਾਲਕ ਦੇ ਘਰ ਨੂੰ ਆਪਣਾ ਘਰ ਸਮਝ ਕੇ ਕੰਮ ਕਰਦਾ। ਤੇ ਜਦੋਂ ਮਹੀਨਾ ਬਤੀਤ ਹੁੰਦਾ ਨਾ ਤੇ ਫਿਰ ਮਾਲਕ ਦਾ ਹਿਰਦਾ ਇੰਨਾ ਕੁ ਖੁਸ਼ ਹੁੰਦਾ, ਕਹਿੰਦਾ ਜਿਸ ਬੰਦੇ ਨੇ ਨੌਕਰ ਰਹਿ ਕੇ ਮੇਰੇ ਘਰ ਨੂੰ ਆਪਣਾ ਘਰ ਸਮਝਿਆ, ਮੇਰੇ ਹਰ ਹੁਕਮ ਅੱਗੇ ਸੀਸ ਝੁਕਾਇਆ, ਭਾਵਾਂ ਇਹਦੀ ਮਿਹਨਤ ਥੋੜੀ ਏ, ਇਹਦੀ ਕਮਾਈ ਘੱਟੇ, ਇਹਨੇ ਦਿਨ ਥੋੜੇ ਲਾਏ ਨੇ, ਪਰ ਜਿਹੜਾ ਹੁਕਮ ਨੂੰ ਮੰਨਣ ਵਾਲਾ ਮੈਂ ਇਹਦੀ ਕਮਾਈ ਤੋਂ ਜ਼ਿਆਦਾ ਇਹਨੂੰ ਤਨਖਾਹ ਦਿਆਂਗਾ, ਇਹਨੂੰ ਦੌਲਤ ਦਿਆਂਗਾ। ਤੇ ਜਿਹੜਾ ਨੌਕਰ ਮਾਲਕ ਦੀ ਬਰਾਬਰੀ ਕਰੇ, ਮਾਲਕ ਦੇ ਹੁਕਮ ਦੀ ਅਦੂਲੀ ਕਰੇ, ਸਾਹਿਬ ਕਹਿੰਦੇ ਨੇ ਉਹਨੇ ਜਿਹੜੇ ਚਾਰ ਦਿਨ ਕਮਾਏ ਨੇ ਉਹ ਵੀ ਬਰਬਾਦ ਕਰ ਲੈਂਦਾ ਤੇ ਮਾਲਕ ਦੇ ਦਰ ਤੇ ਵੀ ਉਹਨੂੰ ਫਿਟਕਾਰੇ ਪੈਂਦੀਆਂ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ ਚਾਕਰ ਲੱਗਾ ਚਾਕਰੀ, ਕੌਣ ਏ ਨੌਕਰ ਜੇ ਚੱਲੇ ਖਸਮ ਹੈ ਪਾਏ ਹੁਕਮ ਰਜ਼ਾਈ ਚੱਲਣਾ ਜੇ ਸਚਿਆਰ ਹੋਣਾ ਤੇ। ਸਾਹਿਬ ਕਹਿੰਦੇ ਨੇ ਚਾਕਰ ਲੱਗਾ ਚਾਕਰੀ ਜੇ ਚੱਲੇ ਖਸਮ ਹੈ ਪਾਏ, ਹੁਰਮਤ ਤਿਸ ਨੂੰ ਅਗਲੀ ਉਹਨੂੰ ਇੱਜ਼ਤ ਵੀ ਬੜੀ ਮਿਲਦੀ ਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋਂ ਭੇ ਦੂਣਾ ਖਾਏ, ਜਿੰਨੀ ਕੁ ਉਹਦੀ ਤਨਖਾਹ ਏ ਉਹਦੀ ਮਿਹਨਤ ਏ ਮੇਰਾ ਮਾਲਕ ਤਰੁੱਟ ਕੇ ਉਹਦੀ ਤਨਖਾਹ ਨਾਲੋਂ ਜ਼ਿਆਦਾ ਉਹਨੂੰ ਦੇ ਦਿੰਦਾ। ਸਮਝਣਾ ਜਿਹੜਾ ਸਿੱਖ ਗੁਰੂ ਦੇ ਹੁਕਮ ਨੂੰ ਮੰਨਦਾ, ਮੇਰੇ ਦਾਤਿਆ ਤੂੰ ਜੋ ਕਰੇਗਾ ਮੈਨੂੰ ਪਰਵਾਹ ਨਹੀਂ, ਹੁਕਮ ਨੂੰ ਮੰਨੀਏ ਤਾਂ ਸਹੀ। ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਨੇ ਜਦੋਂ ਬੰਦਾ ਪਾਣੀ ਵਿੱਚ ਤਰਨਾ ਸ਼ੁਰੂ ਕਰਦਾ, ਚੇਤੇ ਰੱਖਣਾ ਜਦੋਂ ਆਪਣੀ ਮਰਜ਼ੀ ਨਾਲ ਪਾਣੀ ਨਾਲ ਸੰਘਰਸ਼ ਕਰਦਾ ਉਦੋਂ ਪਾਣੀ ਉਹਨੂੰ ਡੋਬਦਾ, ਜਿੰਨੀ ਦੇਰ ਤੱਕ ਜਿੰਦਾ ਪਾਣੀ ਉਹਨੂੰ ਡੋਬਦਾ ਪਿਆ। ਤੇ ਜਦੋਂ ਮਨੁੱਖ ਮਰ ਜਾਂਦਾ ਨਾ ਸਰੀਰ ਉਹੀ ਜੇ ਪਲ ਭਲਿਓ ਉਹੀ ਪਾਣੀ ਜਿਹੜਾ ਆਪਣੇ ਉੱਤੇ ਉਹਨੂੰ ਤਾਰਨਾ ਸ਼ੁਰੂ ਕਰ ਦਿੰਦਾ, ਪਹਿਲਾਂ ਜਿੰਦੇ ਨੂੰ ਡੋਬਦਾ ਮਰਨ ਤੋਂ ਬਾਅਦ ਉਹਨੂੰ ਤਾਰਦਾ। ਜਿੰਨੀ ਦੇਰ ਤੱਕ ਅੰਦਰ ਮਨੁੱਖ ਦੇ ਖੌਮੇ ਜਿੰਦੀ ਏ ਕਿ ਮੇਰੀ ਕੋਈ ਹੋਂਦ ਏ, ਮੈਨੂੰ ਗੁਰੂ ਤੋਂ ਵੱਧ ਪਤਾ, ਮੈਨੂੰ ਰੱਬ ਤੋਂ ਵੱਧ ਪਤਾ, ਸੱਜਣਾ ਤੇਰੀ ਮੈਂ ਤੈਨੂੰ ਡੋਬੇਗੀ ਜਦੋਂ ਤੂੰ ਕਹਿ ਦੇਗਾ ਮਾਲਕਾ ਜਦੋਂ ਮੈਂ ਰਹਿਣਾ ਦਰਿਆ ਵਿੱਚ, ਫਿਰ ਆਪਣੀ ਮਰਜ਼ੀ ਨਹੀਂ ਡੁੱਬਣ ਵਿੱਚ ਹੀ ਸੋਖੇ, ਡੁੱਬ ਕੇ ਅੰਦਰੋਂ ਮੈਂ ਮਰੇਗੀ ਤੇ ਜਦੋਂ ਮੈਂ ਮਰੇਗੀ ਮੇਰਾ ਤੈਨੂੰ ਗੁਰੂ ਜਿਹੜਾ ਭਗਜਲ ਤੋਂ ਉਤਾਰ ਦੇਵੇਗਾ। ਸਮਰਪਿਤ ਹੋਣ ਵਿੱਚ ਯਾਦ ਰੱਖਣਾ ਆਪਣੇ ਆਪ ਨੂੰ ਸਮਰਪਿਤ ਕਰਨ ਵਿੱਚ ਮੇਰਾ ਸਤਿਗੁਰੂ ਤਾਰ ਦਿੰਦਾ। ਤੇ ਜਿਹੜਾ ਟੱਕਰ ਲੈਣ ਦੀ ਕੋਸ਼ਿਸ਼ ਕਰਦਾ ਸੰਘਰਸ਼ ਕਰਦਾ ਕਿ ਮੈਂ ਗੁਰੂ ਨਾਲ ਅੜਨਾ, ਚੇਤੇ ਰੱਖਣਾ ਅੜਨ ਵਾਲੇ ਡੁੱਬ ਜਾਂਦੇ ਜੇ, ਪਿਆਰਿਓ ਜਿਹੜੇ ਡੁੱਬਣ ਦੀ ਜਾਚ ਸਿੱਖ ਲੈਂਦੇ ਨੇ ਉਹ ਤਰ ਜਾਂਦੇ। ਇਹੀ ਕਾਰਨ ਮੇਰੇ ਗੁਰੂ ਨੇ ਕਿਹਾ ਸ਼ਬਦ ਮਰੋ ਫਿਰ ਜੀਵੋ ਸਦਕੀ, ਆਪਣੀ ਹੋਂਦ ਨੂੰ ਮਾਰਦੇ ਸ਼ਬਦ ਦੀ ਚੋਟ ਨਾਲ ਤਾਂ ਫਿਰ ਮਰਨ ਨਾ ਹੋਈ, ਪਰਤ ਕੇ ਤੈਨੂੰ ਜੰਮਣਾ ਤੇ ਮਰਨਾ ਵੀ ਪਏਗਾ। ਜਿਹੜਾ ਸਿੱਖ ਗੁਰੂ ਦੀ ਰਜ਼ਾ ਵੀ ਤੁਰਦਾ, ਮੇਰੇ ਗੁਰੂ ਨਾਨਕ ਸਾਹਿਬ ਕਮਾਈ ਮੇਰੇ ਕੋਲ ਨਹੀਂ, ਤੂੰ ਦੁੱਖ ਦੇ ਦੇਗਾ ਨਾ ਮੈਂ ਉਹ ਵੀ ਝੋਲੀ ਵਿੱਚ ਪਵਾਂਗਾ, ਤੂੰ ਸੁੱਖ ਦੇਗਾ ਮੈਂ ਤਾਂ ਵੀ ਸ਼ੁਕਰ ਕਰਾਂਗਾ, ਤੂੰ ਘਾਟਾ ਪਾ ਦੇਗਾ ਮੈਂ ਤਾਂ ਵੀ ਤੇਰੇ ਦਰ ਤੇ ਆਵਾਂਗਾ, तू चार टके वध देगा मैं तां नहीं झुकांगा, तू बर्बाद करेगा मैं तां नहीं तेरा वा, तू विसा देगा मैं तां नहीं तेरा वा। ते मेरा गुरु कहेगा एदी कमाई तां भावें घटे पर जिन्ना भाने विच रहिंदा है एदी कमाई नालों वधन वाले वारियां बारे मेरे हजूर ने कहा जिसकी बस तिस आगे रख है हुक्म रजाई चलना, प्रभ की आज्ञा मन की बस तिस आगे रख है हुक्म रजाई चलना, प्रभ की आज्ञा मन है मत है मेहनत ओनी नहीं उससे चौगन करे निहाल, नानक साहेब सदा बयान चाकर लगे चाकरी जे चला खत्म है पाए खुरमत तिस नू अकली ओ बचो ते दूना खाए, खत्म है करे बराबरी जेड़ा कहिंदा मैं गुरु तेरे बराबर। कभी देखो हुक्म जिन्ना ने मने, एक विद्वान होया इतिहासकार मोहसन पानी ते गुरु हरगोबिंद साहिब जी दा समकाली होए, उन्हें एक पुस्तक लिखी है ओदा नाम है दबस्ताने मजाहब, ओदे विच उन्हें बड़ी सोहनी गल कही, कहिंदा गुरु नानक दे घर विच बुतखाना नहीं, गुरु नानक दे घर विच बुतां नू पूजिया नहीं जांदा। एक सिख दा उन्हें जिक्र किया पर कमाल कर दिती, वाह भाणा मनण वाले भी ऐसे पैदा किते मेरे गुरु ने, उन्हां दीआं कमाईआं नू देख के बस इन्ना ही मन कहिंदा दाता असीं लोकां नू कही जांदे आं भाणा रजा, पर जिदन समा साडे ते आए ते मना भी तू आप ही नहीं, तेरा भाणा तू मना सकना बंदे दी की ताकत है, भाणा शब्द बिल्कुल छोटा है, आ अखर किन्ने कु ने, आ दो अखर ते दो मात्रा दा सुमेल भाणा अखर है, जिन्ना छोटा है इन्नी एदे पिछे वड्डी कमाई चाहीदी। भाणा मनण वास्ते उन्हें जिक्र किया प्रिंसीपल सतबीर सिंह होरां ने ना उन्हां दे ग्रंथ दा पंजाबी विच कुछ तर्जमा किया, उस किताब का नाम कथा पुरातन इउं सुनी ते उन्होंने समर्पित की, जदों पढ़ी ते पहले पन्ने ते सी मैं यह पुस्तक गुरु हरगोबिंद साहिब दे काबल ते रहण वाले उस सिख नूं समर्पित करना जिन्हें गुरु दे भाणे नूं सत करके मनिया, ते उस सिख का नाम सी भाई साध। बड़ा सोहना बचन लिखदा मोहसन फानी लिखदा मैं गुरु हरगोबिंद साहिब दे दरबार विच गया, कहिंदा इहदे घर दे अंदर जां जदों कहिंदा सतगुरु मैनूं चिट्ठी पत्र करदे ने ते शब्द कहिंदा नानक वरतदे, क्योंकि मोर ओही है, ओ कहिंदा गुरु दा इक सिख है जिहड़ा काबल दी धरती ते रहिंदा, कहिंदा मैं काबल तो लै के पंजाब दी धरती तक खुद ओहदे नाल सफर कीता है ते ओहदे जीवन नूं मैं पढ़िया है, ओहदे जीवन नूं घोखिया ते ओह कहिंदा बस कमाल है उस सिख दी करनी अगे सीस झुक जांदा है, ओहदा नाम है भाई साध। ते गुरु हरगोबिंद साहिब बैठे ने अमृतसर ते एक हुक्मनामा अकाल तख्त तो बैठिया साहब ने जारी जा कीता है ते भेजिया भी भाई साहब दे नाम है, गुरु हरगोबिंद साहब कहिंदे ने भाई साहब नूं कहना गुरु चेते आवेगा, गुरु नानक तेरे घर विच बरकत पाणगे अग्गा सौरेगा, आ गुरु का हुक्म है जिन्नी तेरे कोल दसवंत की माया ओ कुछ अपने कोलों माया लैके हुक्म सुनदिया सारी तू इराक की धरती नूं चला जा ते सोहने कीमती घोड़े साडे कोल खरीद के लियाई, तैनूं गुरु का हुक्म है हुक्म मन्नेगा तेरा लोक परलोक सौरेगा। मोहसन फानी लिखदा सिख दे कोल हुक्मनामा गया ते जदों सिख नूं जा के दिता ना हुक्म ते क्या गुरु हरगोबिंद साहिब का हुक्म ही, कहिंदे ने पहला तां उहने अपने चरणा तों जोड़े लाए ने हथ धोते ने ते चरणा विच सिख जिहड़ा लै के आया उहदे चरणा विच झुक गया ते कहिंदा मेरे दातिया असीं तां तैनूं भुल जांदे आं, तूं कृपालू है ना अपने घर विच सानूं याद रखना, तूं हुक्म भेजिया इहदा मतलब तूं मैनूं याद रखना, ते उस हुक्मनामे नूं नमस्कार कीती मत्था टेकिया ते लिखिया कि भाई साहब गुरु का हुक्म है मनेगा लोक परलोक सौरेगा, अराक दी धरती नूं जा कीमती घोड़े खरीद के लियाई तैनू गुरु का हुक्म है ते जल्दी तो जल्दी अपने कुलों भी माया पानी पै ते पाई, ते किंदे ने सत बचन कीता घर गया ते अखां विच नीर सी पुछया की, कहन लगा अज असीं भागां वाले हो गए हां, लोक विच ते बड़ा कुछ कमाया सी ते अज जिस नूं गुरु ने लिख के भेज दिता होवे सिखा तेरे दोनों लोक पर लोग सौर जानगे गुरु दा हुक्म मन्नी कहिंदा अज मैं जीवन दी बाजी जित गया पुछया की कहिंदा सवेरे मैं घोड़े खरीदन जाने गल घोड़े खरीदन दी नहीं मेरा गुरु चाहता है सिख दे अंदर नूं धोना भाणे विच रखण दी जाच भी सिख रब दी दरगाह विच कबूल हो जाए माया लई ते तुर पिए मोहसन फानी लिखदा है अजे पहला पड़ा कीता अराक दी धरती नूं ते पिछो सुनेहा आ गया भाई साहब तेरा इको एक जेड़ा जवान पुत्तर है ना वो बीमार हो गया रात दा ओनू बुखार चढ़िया बेसुध पिया चला गई बाद विच तू हुक्मनामे दी पालना करन आ पहला पुत्र दी संभाल कर ओदा दवा दारू कर लै ते कहिंदे उस वक्त ना वो अरदास भी जुड़ गया कहन लगा हुक्म भेजन वालिया मैनू पता है तू कोई होर हुक्म मैनू मनाना चाहना कृपा करी हुक्म भेजे ही हुक्म मनान दी हुक्म मनन दी जाच दसी कहिंदे ने उस वक्त भाई साध ने ना कहन लगा सजनो याद रखो पता नहीं किन्नी वारी ओ मेरा पुत्र बनिया मैं ओदा बाप बनिया क्योंकि पूर्व जन्म के मिले संजोगी पूर्व भी साडा मिलदा रहा है पर याद रखो हुक्म रोज रोज नहीं आउंदा अज गुरु ने हुक्म कल्या कोशिश करो दवा दारू करो जे बच जाए गुरु दा शुक्र ते जे चढ़ाई कर गया मेरी इंतजार ना करया जे ते गुरु हरगोबिंद साहब दे चरणा दा ध्यान टिका के ना अरदास करके घर लकड़ा ने संस्कार कर दिया जे जिस गुरु ने लिख के भेज दिता तेरा लोक परलोक सौर जाना मेरा पुत्र कदी जन्म मरण दे चक्कर विच नहीं पाएगा वो मोहसन खानी लिखदा है कथा पुरातनी हूं सुनी कदी भी ग्रंथ मिले तो पढ़ियो ते भाई प्रिंसीपल सतबीर सिंह ने समर्पित ओनू कीती है कहिंदा है सिख तुर पिया पिछों पुत्र बीमार सी चलाना कर गया घरदिया ने संस्कार किया ते जदों घोड़े लैके आया ते मेरा गुरु हरगोबिंद साहब आप अगो अमृतसर दी धरती तो लैण गए कहन लगे देख सार जिवें तेनू मैं जी आया कहना तेरे पुत्र नू रब दी दरगाह विच गुरु नानक ने जी आया के तू गुरु दी रजा विच चुक गया साहब जी वचन करदे ने मन की मत त्यागो हर जन हुक्म बूझ सुख पाई जा रही हुक्म रजाई चलना साहब कह रहे ने कि चाकर लगे चाकरी जे चला खत्म है पाए खुरमत तिशनू अगली ओ बचो पे दूना खाए खत्म है करे बराबरी फिर गैरत अंदर पाए बचो गवाए अगला मुहे मुंह पाना खाए ते साहब कहने जिस दा दिता खावना तिस कही है शाबाश नानक हुक्म ना चली तू अपना हुक्म ना चलाई गुरु ते ना खत्म चले अरदास हुक्म रजाई चलना जे सचार होने ता मालक दे हुक्म टिकदा ओदे हुक्म नू सत करके मन गुरु रामदास जी नू पुछो खां हुक्म किवें मन्नीदा असी ता मनने आ ना जे सुख दे दिता गुरु साडा ते जे मिल गया दुख उलामे दे दिते गुरु ने साडे नाल बैर कमाया पर नहीं सतगुरु ने बाणी विच बड़े प्यारे बचन कीते नू अर्थ करां असी रब नू केवल सुहापन वलों तकने आ जे सुख मिल जाए खुशी आ जाए पुत्र दे दे दौलत हो जाए असी कहने रब दी बड़ी कृपा है पर गुरबाणी नू डूंघाई विच जेड़ा मानन वाला सिख है ना वो ए भी सोचदा है मुसीबत भी मेरे ते आउणी है जे मुसीबत आ जाए ते अपने चरणा नाल जोड़ी ना ए तोड़ी ना ए सब तो वड्डी मेरे उपर कृपा है गुरु रामदास जी नू पुछिए किवें ओदी रजा दी चलना है ते साहब दे बचन असी पढ़ने आ साहब कहिंदे जे सुख दे ता तुझे आराती रजा विच किवें चलना जे सुख देगा ते कृपा करी मैं तेरी आराधना करांगा जे सुख दे ता तुझे आराधी दुख पी चुदा त्याई जे भुख दे ता इत ही राजा दा मतलब जे भुख भी पै जाए ते कभी गिला करके नहीं कहांगा मैनू भुख्या रखे मैं कहांगा तू कृपा कीती मैं ता एदे भी जोग दी जे भुख दे ता इत ही राजा दुख विच सुख मनाई कह लगे तन मन काट काट सब अर्पी विच अग्नि आप जलाई दाता इना कुछ करके पखा फेरी तेरे दर ते आके पखा चलांगा जे भुखा रखेगा ता भी पखा फेरी पानी धोवा तेरिया संगतां दी सेवा ली जल धोवांगा
जो देवे सो खाई, पर एक कृपा करी मेरे दात्या, सब कुछ मन लांगा पर अपने चरना तो तोड़ी ना, नानक गरीब तह पया द्वारे हर मेल लेहो बड़ियाई। मेनू अपने चरना नर जोर नहीं, हजूर ने अद्धा वचन किया, कह लगे अखी काल धरी चरना तल। ए दर से मेरे दाता, जे तू कह कि सिखा तेरिया अखा चाहदिया ने, ते जिन्ना राहां ते तू आना मेरे सतगुरु, मैं अपनिया अखा कड के तेरे चरणा विच रख दियांगा। अखी काट धरी चरना तल, सब धरती फिर मत पाई, जे पास बहाल है ता तुझे अराती। दाता जे कोल बिठा के कहेगा ना, तू मेरा सिख, मैं ता भी कहांगा गुरु नानक साहब मैं तेरा वा, जे पास बहाल है ता तुझे अराती, जे मार कटे दी तिहाई ते जे डंडे मार के कहेगा मेरे घरों निकल जा, मैं मार खा के भी तेरे बुए ते बह के कहांगा मैं तेरे। जे मार कदे ती त्याई, जे लोग सलाह है ता तेरी उपमा, जे लोग कह लग पे बड़ा वड्डा सिख ते मैं कहांगा नहीं ए तेरी कृपा है, जे निंदा ता छोड़ ना जाई, जे लोग मेरी निंदा करन मैं तेनू छड नहीं जाना, क्योंकि मेनू पहली पौड़ी तू सिखाईए के हुक्म रजाई चलना नानक लिखिया ना। जे सच्चार होने उस मालिक दी रजा विच ओदे हुक्म विच चल ते ओदे हुक्म उत्ते तर्क नहीं। ते एक सूफी फकीर होया, ओदा नाम है वजीद खान, कुछ को लिख देने काबल दी धरती ते पैदा होया, उन्हें वाहगुरु दी रजा दे संबंध विच ना बड़े प्यारे बचन लिखे ने। ओ कहिंदा सजना ओदी रजा अगे झुकण विच ही आनंद है। ओ कहिंदा एक लोक ओ ने जिन्हां नूं रब ने इन्नी कु दौलत दित्ती है, तुर ताज ही कोई नहीं, गिनती कोई नहीं, पता ही नहीं किन्ना कु भोए भांडा जमीन ते दौलत है, ते ओ जेड़े ने अपने तन ते सोहणे वस्त्र हर रोज दो दो तीन तीन वार बदलदे, तन ते महक लांदे ने, ते कहन लगे एक ओ ने जिन्हां विचारियां कोल केवल रहण वास्ते मकान है, एक वक्त दी रोटी है बनाए ओदे ही ने, ते एक ओ ने जिन्हां दे कोल एक वक्त दी रोटी भी नहीं, दर दर जा के भिक मंगदे ने, पर इना कुछ देख के तर्क ना करी, बस ओदी रजा अगे झुक जाई, जे तू तर्क करेगा तेरे तर्क करने कुछ ओदा बिगड़ना नहीं। उस सूफी ने ना कुछ रुबाइयां लिखियां ने, ओ कहिंदा इकना दे धन पल्ले शाह सदाएं दे, दौलत दे लोक उन्हां नूं शाह कहिंदे ने, कहन लगे पैरन मखमल खासा मुश्क हंडाएं दे, बड़ी कीमती वस्त्र पांदे ने महक लांदे ने, इक ना भवे ना भिख फिर दे दर बदर, इकना दे कोल मंगल लई भी कुछ नहीं, दर दर ते मंगदे ने, इकना भवे ना भिख फिर दे दर बदर, वजीदिया कौण कह साहब नूं इंज नहीं तां अंज कर। उन्हें दूजी गल कही, कहिंदा रजा भी सोखे, ओ कहिंदा इकना दे घर पुत पुत्तां घर पोतरे, इकना दे घर धियां धियां घर दोतरे, इकना दा एक ते ओ भी जाए मर। हुण कहिंदा रजा है ना ओदी, इकना दे घर पुत पुत्तां घर पोतरे, इकना दे घर धियां धियां घर दोतरे, इकना दा एक ते ओ भी जाए मर, वजीदिया नहीं तां इंज कह। ओदी रजा विच चलना ओदे हुक्म विच चलना ओदे भाणे नूं मन्नण विच बड़ा सुख है। बाबा फरीद साहिब पाक पत्तन दी धरती ते टिके दरिया चढ़ के आए, ते पिंड दे लोकां ने अर्थ कीती, हे खुदा दा रूप हो चुके सूफी संत, ए दरिया रोड़ के लै जाएगा सानू, शहर नूं रोड़ेगा। बाबा फरीद गए ने, वेखो रजा विच रहण वाला मनुख लोकां नूं भी रजा पिया सिखांदा है, कि जे इहो जिहा हड़ भी आ जाए ते उहदी रजा मन्नियो। कहन लगे दरिया नूं जा के कहन लगे, ओ दरिया तैनूं पता नहीं तेरे किनारे ते बसे हुए लोकां नूं बाणी दा वचन है, तू टकरा के अपने पानी दे जोर नाल इन्हां नूं रोड़ना चाहना है, बेकसूर लोकां नूं कंढे ते बैठिया होयां नूं घरां तों बेघर करन वाले दरिया तैनूं लेखा देना पएगा। ते पानी विचों आवाज आई, सूफी संत तू ते रजा विच रहण वाला है ना, मेरे हाथ विच कुछ नहीं हो, इन्हां नूं बेघरे कर, मैं भी किसे दी रजा विच तुरिया वा, ते जिधर नूं मैनूं लई जांदा मैं उधर नूं चले जां। बाबा फरीद साहिब दा वचन हुंदा कंधी वह ना ढाए, ऐ दरिया दे वह तू किनारे नूं ढा ना, तौ भी लेखा देवना तेनू लेखा देना पैगा। ते दरिया ने अगू उत्तर दिता, कह लगे जिधर रब रजाए बैन तदाऊ गौ करे, मेरे वस विच कुछ नहीं हूं, जिधर वो लैके जाता है मैं उधर जाना, मैं अपनी मर्जी ना चलना। ते बाबा फरीद कहिंदा जे एक दरिया बैन नूं उहदी रजा विच लैके जाता है ते सजना तू अपनी जिंदगी दे बैन नूं भी रब की रजा विच तोर दे। वो जो करदा नूं सत करके मन। फिर उन्होंने अगला बचन जो पहला यह क्या, कंधी वैर ना ढाए तौपी लेखा देवना, जिधर रब रजाए बैन तदाऊ गौ करे। फिर अगे कह लगे फरीदा दुख सुख एक कर, जो दी रजा विच रहने दुख सुख नू एक समझ, दुख सुख एक कर दिल ते लाए विकार। ते अगली गल अल्लाह भावे सो भला हुक्म रजाई चलना, जो मेरे खुदा नू जो मेरे रब नू जो मेरे परवरदगार नू चंगा लगदा है अल्लाह भावे सो भला, ता लभी दरबार ता तेनू खुदा दे घर भी थाए, जो कुछ मेरे मालिक नू चंगा लगदा ओनू मन लै। सतगुरु गुरु नानक साहब निरंकार रूप ने मेरे साहब ने भाणे नू मन्निया ते वाकई ओहदे समर्पित होण विच बड़ा सुख दे बड़ा आनंद है। ओहदे बन विच अद्धी चिंता ता बंदे दी ओतन ही मिट जांदी है जिदन ए कहन लग पै अज तो बाद मेरी मर्जी खत्म, जिवें तू रखना आप ही रखी मेरी सिरदर्दी कोई नहीं। सिरदर्दी ता है ना जदों असीं करते बने कि मैं चला गया मेरे बच्चों का की बनेगा, जा मेरे तो बिना मेरे घर का की बनेगा, कल नू मेरे परिवार का की बनेगा। तू करता ना बन, तू करते पुरख के चरणों में अपने आप नू समर्पित कर दे। सतगुरु बाबा नानक जी ने समर्पित किया, कह लगे मालिक मैं तेरे दर का गुलाम हां, तेरे दर का भिखारी हां, ते गुलाम की अपनी मर्जी कोई नहीं हुंदी। बुखारे के अंदर एक नवाब होया इब्राहिम, इन्हें अपनी जिंदगी विच बड़े गुलाम खरीदे ने, पर एक गुलाम ऐसा खरीद के लिया जिदे पैरां विच झुके इन्हें नमस्कार करके कहा तू मैनू जिंदगी का अज राज समझा दिता है। उन्हें कुछ वचन कह गुलाम खरीदया घर लैके आया ते उन्हें पहला सवाल किया गुलाम तू केड़े कमरे विच रहना पसंद करेगा। ते गुलाम का उत्तर सी मालक जिस थां ते तू रखेगा मैं उत्थे राजी हां, तू जिस कमरे विच रखेगा मैं रहांगा। उन्हें अगला सवाल किया कहन लगा गुलाम तू की खाना पसंद करेगा, कहन लगा जी ओ जा परोस के थाली विच दे देगा मैं ओ कुछ खावांगा। कहन लगा गुलाम तू क्यों जै वस्त्र पहनने पसंद करेगा, ए बुले शाह दियां कापियां दे अंदर एक विद्वान ने दिता। कह लगा तू क्यों जै वस्त्र पाने पसंद करेगा, कह लगा मालक जिहो जै तैनू चंगे लगदे ने मैनू ओहो जै दे दी। कह लगा सजना तेरी अपनी भी कोई मर्जी है, मैं तेनू केड़े नाल ना नां नाल बुलावां। कह लगा मालक जेड़ा तेनू चंगा लगदा तू उसे नां नाल बुला लवीं। ते अगों कह लगे तेरी अपनी मर्जी कोई नहीं, जे रहण की गल की मालक जिथे रखेगा उथे ठीक है, जे खान की गल की जो देगा परवान है, पान की गल की जो दे देगा मैं पालांगा, जे नां की गल की जेड़े नां बुलाएगा मैं बोल पवांगा, तेरी अपनी मर्जी कोई नहीं। कह लगा मेरिया मर्जियां ते उदन ही मुक गई जिदन मैं तेरे दर से वेख के आ गया। हुण गुलाम दी की मर्जी, खरीदन वाले की मर्जी है ना। साहब ने बाणी विच क्या मुल खरीदी लाला गोला उहदी रजा विच रहे, मेरा नौ सुभागा। कहिंदे मैनू जे गुरु ने खरीदिया मैं इह नहीं कहिंदा मंद भागा वा मैं सुभागा वा। असि गुरु की गुलामी बर्दाश्त नहीं करते, पर मेरा गुरु नानक बाबा कह रहा सुभागे ने ओ जेहड़े कहिंदे ने बाबा असि तेरे दर दे गुलाम, जेहड़े भिज के कहिंदे ने मेरे वाहगुरु हम कूकर तेरे दरबार, भौंकै आगै बदन पसार। जेड़े कहते ने कबीर कूकर राम को मुतिया मेरो नाऊ, गले हमारे जेवरी हुक्म रजाई चलना, जे खींचै तै जाऊ मुल खरीदी लाला गोला मेरा नाऊ सुभागा। गुर की बचनी हाथ बिकाना जित लाया तित लागा, तेरे लाले क्या चतुराई साहब का हुक्म न करना जाई, मां लाली प्यो लाला मेरा हो लाले का जाया, लाली नाचै लाला गावै तेरी भगत करो इक राया। कह लगे पीए ता पानी आनी मेरा, इस गुलाम नू हुक्म कर। गुरु नानक साहब कहिंदे तेरी रजा विच रहना है ना, जे तेनू प्यास लगी ते पानी दा प्याला भर के लियावां, पीए ता पानी आनी मेरा, खाए ता पीसन जाऊं जे भुख लगे ते कृपा करके दस मैं चक्की ते दाने पी के आटा लेऊंगा तेरे लिए प्रशादा तैयार करांगा। गुलाम नू कहता सही पिए ता पानी आनी मीरा खाए ता पीसन जाऊं। कह लगे मेरे मालक जी पक्खा फेरी पैर मलोमा जप्त रहा तेरा नाम। कह लगे कृपा करी लूण हरामी नानक लाला बख्श है तुद वड्याई मैं तेरे दर ते रहण वाला वा पर तेरे नमक नू खा के फिर भी हराम प्या करना वा तू कृपा करके मेनू बख्श लगा मेरे ते मेर करी। साहब कहने ओदी रजा भी चल ओदी गुलामी नू कबूल ले जेड़े ओदे गुलाम हो जांदे ने फिर उन्हां नू दर दर दी गुलामी नहीं कबूलनी पैंदी। ते जेड़े प्यारियो अपनी मन मर्जी मन दे गुलाम हुंदे ने उन्हां नू फिर दर दर ते डिगणा पैंदा। साहब कहिंदे जे तू सच्यार होना चाहन जे तू अपने अंदर नू धोणा पुछ ले के किव सच्यारा होई है किव कूड़ा टुटा पार किवें सच्यार होवां किवें कूड़ दी ए झूठ दी कंध टुटे। ते साहब कहिंदे हुक्म रजाई चलना ओदे हुक्म विच ओदी रजा विच तुर पो नानक लिखिया नाल जो कुछ ओने तेरे जीवन विच लिख दिता है ओनू सत बचन करके मन लै। सतगुरु ने कृपा करके हुक्म दी गल कीती प्यारियो हुक्म भी नाम तो बिना नहीं जे मन्या जांदा हुक्म भी कमाई नाल मन्ने जांदे ने। सतगुरु ने बड़े प्यारे बचन कहे ओदा सब तो पहला हुक्म की है हजूर दी असी बाणी भी जदों पढ़ने आ सत संगत कैसी जानिए जिथे एको नाम विखाणीए पहला हुक्म ही गुरु दा एवे एको नाम हुक्म है नानक सतगुरु दिया बुझाए दियो। पहला हुक्म ही एवे के तू नाम भी जुड़ जा जदों नाम भी जुड़ेगा तेनू भाणा मनन दी जाच आ जाएगी तेनू रजा विच तुरन दी जाच आ जाएगी तेनू सत बचन करन दी जाच आ जाएगी तेनू शुकराना करन दी जाच आ जाएगी तेनू ओदे चरणा विच अपने आप नू समर्पित करन दी सूझ आ जाएगी जदों तू ओदे नाम विच जुड़ जाए। साहब कहिंदे ओदे हुक्म विच ओदी रजा विच ओदे भाणे विच जीवन नू बतीत कर ते फिर तेरा जीवन जिहड़ा ए सफल हो सकदा है फिर कूड़ दी पाल टुट सकदी है फिर तू सच दे विच लीन हो सकना फिर तेरे विच ते उस मालक विच कोई भेद नहीं जे तू ओदी रजा नू सत करके मन लेगा। यही कारण मेरे हजूर ने बाणी विच कहा पुछया दाता जी सानू समझ नहीं साडे कोल ज्ञान दे चक्षु नहीं नेत्र नहीं तेरी रजा नू तेरे हुक्म नू असी किवें मन सकने आ सानू पहला सबक दियो। हजूर ने जदो पुछया ना हम अंधले अंध दिखा बिखराते क्यों चालना गुर चाली जेड़ी हुक्म रजाई चलना कहिंदे हो किवें चलिए क्यों चालना गुर चाली सतगुर दया करे सुखदाता हम लावे आपन पाली। ते साहब ने कहा गुरसिख मीत चलो गुर चाली हे मेरे गुरसिख मित्रा तू गुरु दी चाल ते तुर। पुछया वो चाल किवें हो जाइए कह लगे जो गुर कहे सोई पल मानो हर हर कथा निराली ताई हजूर कहिंदे सेवक सिख पूजन सब आवे सब गावे हर हर उत्तम बानी गाव्या सुनिया तिनका हर थाए पावे जिन सतगुरु की आज्ञा सत सत करमानी हुक्म रजाई चलना नानक लिखिया नाल जेड़े ओदे हुक्म विच तुरदे ने। बाबा नामदेव जी ने यही बचन कीता सी कहन लगे सजना ओदी रजा विच बड़ा आनंदी किन्ने कई वारी समा आउंदा वाहिगुरु इन्ना कोई दिंदा घर विच खंड घ्यो खीर बड़े स्वादिष्ट भोजन ने ते कई वारी ओही बंदा इत्थों तक दिन आउंदे ने कूड़े तो चुन चुन के दाने खांदा दर दर तो मंगदा पर किन्ने तर्क ना करी घर विच भिख्या मंगण वास्ते झोली पा के भी ओदी रजा विच रही ते देख मेरा मालक इस रजा दा तेनू मिठा फल दे। उन्हां दा वचन हुंदा है कबू खांड खीर घ्यो ना पावे कबू घर घर टूक मंगावे कबू कूरन चने बिनावे ज्यों राम राख है त्यों रही है रे भाई हर की महिमा किछ कथ न जाई ओदी महिमा नू कोई बयान नहीं कर सकदा जिवें ओ मालक रखदा ओदी रजा विच तुरिए। प्यारियो आपां वी मन मत छड दईए मन मत डोबेगी गुरु मत तारेगी मन मत अंदर नू साड़ेगी गुरु मत अंदर नू हरिया करेगी मन मत जेड़ी है जन्म मरण दे ताने भी सटेगी, गुरु की मत जेड़ी है वाहगुरु के चरणों में सदा लीन कर देगी। गुरु की मत आप साहब तो लईए अमृत की दात, ते दाता दै सानू नाम की दात अमृत विच, ते आपा उस नाम का करिए अभ्यास। गुरु ग्रंथ साहब कृपा करन सानू भी ओदी रजा, ओदे हुक्म विच चलन की सूझ दाता बख्श दे, ओदे हुक्म विच हुंदा की है ये कल की पौड़ी विच आपा विचारांगे। इन्हां को बेनतियां प्रवान करनिया, खोईयां बेअंत बेअंत कुला बख्श देनिया। गुरु ग्रंथ साहब आगाध बोध ने, सतगुरु की बाणी अपरंपर अपार, जीव अलभाग्य कृपा करके बख्श देना जियो। वाहेगुरु जी का खालसा, वाहेगुरु।